माघ मजन संग साधुआं धूड़ी करे स्नान, हर का नाम ध्याय सुन सब नानो करे दान। जन्मे करमे मल उतरे मन ते जाए गुमान, काम क्रोध ना मोहिए बिन से लोभ सुआन। सच्चे मार्ग चल दिया उस्तते करे जहान, अठसठ तीरथ सगल पुन जी दया परवाने। जिसनु देवे दया करे सोई पुरख सुजान, जिना मिलिया प्रभ अपना नाम कृतिन कुर्बान। माघ सुचे से काढ़िए जिन पूरा गुरु मेहरवान।
भारत दी बनी धार्मिक परंपरा दे मुताबिक माघ दा महीना खास महीना है। धन गुरु अर्जन देव जी महाराज ने माज राग दे इस महावाक दे जो माघ दे महीने दा उपदेश कीता है, सतगुरु फरमान करदे ने माघ मजन संग साधुआ धूड़ी कर इसना। इस महीने विच इशनान दी अत महत्ता मनी गई है। प्रयाग इशनान माघ इशनान, प्रयागराज दे जाके माघ दा माझी दा इशनान बहुत वड्डा पुन मनदे ने। बाकी तीर्थां ते भी माघ दा इशनान, इस दे नाल अनेकां पुन फल जोड़े ने, अनेकां संसारिक उपलब्धियां ते अनेकां ही रूहानी उपलब्धियां जोड़ियां हुई ने। इशनान करन नूं ते गुरमत भी प्रेरदी है, और माघ दे महीने कैसा इशनान करना है, कितनी गल स्पष्ट है कि तन ते मन ये साडे कुल दो रूप ने। तन अस्थूल है, मन सूक्ष्म है, तन दिखाई दे रहा है, मन अदृश्य है। तो पानी दिखाई दे रहा है, जो तन दिखाई दे रहा है, ये पानी इस दिसदे होए तन दी मैल नूं दूर कर सकदा है, साफ कर सकदा है, पर मन अदृश्य है, मन तक पानी दी पहुंच ही नहीं है। पानी दृश्यमान है, मन अदृश्य है। दृश्य ते अदृश्य दा संगम नहीं है, जोड़ नहीं है। तो वो जो अदृश्य मन है उते किसे होर ढंग नाल पावन होवेगा, पवित्र होवेगा। तो इशनान कैसा करना है इस महीने विच, महाराज कहिंदे ने माघ मजन संग साधुआं धूड़ी कर इशनान। प्रथम ते साधुआं दी संगत कर, उना दी संगत विच बैठ। संग दा विलाप है, एक जुड़ी हुई आत्मा कुल बैठते हैं मन जुड़ता है। एक साधना करने वाले कुल बैठिए मन साधना दी तरफ चल पैंदा है। एक रब्बी प्यार दे गीत अलापन वाले कुल बैठिए तो बैठन वाले दी रसना चल पैंदी है, और वो भी प्रभु दे गीत गाण लग पैंदी है। तो साहिब कहिंदे ने प्रथम ते इस महीने विच तू साधुआं दी संगत कर, ते फिर साधुआं दी ही धूड़ी दा इशनान कर। अपने मस्तक ते ला, अपने बदन ते ला। क्यों? साधक पुरुष जिस दी साधना सफल हो गई, साधु हो गया, वो जिथे चरण रखेगा जमीन पावन होवेगी, धूड़ पवित्र होवेगी, और वो धूड़ अक्सीर बनेगी। ईरान दा सूफी संत शेख सादी कहिंदा है, सुरमा कुंतो खाक औलिया ताबा बीनी इब्तिदाता इंतहा। जे तू आद तो लेके अंत तक सारी सच्चाई देखना चाहना है ਤਾਂ ਜੋ ਔਲੀਆ ਨੇ ਜੋ ਅੱਲਾਹ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਦਮਾਂ ਦੀ ਖਾਕ ਨਾ ਆਪਣੇ ਮਸਤਕ ਤੇ ਲਾ ਔਰ ਇਸ ਤਰੀਕੇ ਨਾਲ ਤੂੰ ਪਾਵਨ ਹੋਵੇਗਾ। ਅਗਰ ਦੇਖਿਆ ਜਾਏ ਤਾਂ ਜਿਤਨੇ ਤੀਰਥ ਨੇ ਵੱਡੇ ਵੱਡੇ ਉਹ ਵੀ ਮਹਾਂਪੁਰਸ਼ਾਂ ਦੇ ਕਦਮਾਂ ਤੋਂ ਹੀ ਪੈਦਾ ਹੋਏ ਨੇ। ਉਹਨਾਂ ਨੇ ਕਦਮ ਰੱਖੇ ਕਿਸੇ ਨਾ ਕਿਸੇ ਰੂਪ ਵਿਚ, ਜਨਮ ਦੇ ਰੂਪ ਵਿਚ, ਜੀਵਨ ਦੇ ਰੂਪ ਵਿਚ, ਜਾਂ ਜੋਤੀ ਜੋਤ ਸਮਾਨ ਦੇ ਰੂਪ ਵਿਚ। ਜਿੱਥੇ ਵੀ ਉਹਨਾਂ ਦੇ ਕਦਮ ਕਿਸੇ ਵੀ ਰੂਪ ਵਿਚ ਟਿਕੇ ਨੇ, ਤੀਰਥਾਂ ਦਾ ਜਨਮ ਹੋਇਆ ਤਾਂ ਤੀਰਥ ਤੇ ਕਦਮਾਂ ਦੇ ਵਿਚੋਂ ਪੈਦਾ ਹੁੰਦੇ ਨੇ, ਤੀਰਥ ਤੇ ਚਰਨ ਧੂੜ ਦੇ ਵਿਚੋਂ ਹੀ ਪੈਦਾ ਹੁੰਦੇ ਨੇ। ਤੇ ਜਿਸ ਨੂੰ ਚਰਨ ਧੂੜੀ ਨਸੀਬ ਹੋ ਗਈ ਉਸ ਨੂੰ ਤੇ ਮਾਨੋ ਸਾਰੇ ਤੀਰਥ ਨਸੀਬ ਹੋ ਗਏ। ਇਸ ਵਾਸਤੇ ਸ਼ਾਇਦ ਕਹਿੰਦੇ ਨੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾ। ਚਰਨ ਧੂੜ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਮਹਿਮਾ ਦੱਸਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਵਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਹ ਕਰਾ ਪਾ ਖਾਕ। ਐ ਖੁਦਾ ਐ ਪਰਿਪੂਰਨ ਪ੍ਰਮਾਤਮਾ ਸਤਿਗੁਰ ਦਾ ਵਾਕ, ਜੋ ਤੇਰੇ ਚਾਕਰ ਨੇ, ਜੋ ਤੇਰੀ ਸੇਵਾ ਦੇ ਜੁਟੇ ਹੋਏ ਨੇ, ਜੋ ਤੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਤਾਂ ਕਿ ਉਹਨਾਂ ਦੇ ਕਦਮ ਛੂਹਦੇ ਆ ਮੈਂ ਪਾਵਨ ਹੋਵਾਂ। ਇਸ ਵਾਸਤੇ ਆਦਿ ਕਾਲ ਤੋਂ ਐਸੇ ਪੁਰਸ਼ ਜਿਨ੍ਹਾਂ ਦਾ ਸਿਰ ਪ੍ਰਮਾਤਮਾ ਨਾਲ ਜੁੜਿਆ ਹੋਇਆ ਉਹਨਾਂ ਦੇ ਪੈਰ ਪਾਵਨ ਸਮਝ ਕੇ ਲੋਕੀ ਆਪਣੇ ਘਰਾਂ ਵਿਚ ਆਪਣੇ ਅਸਥਾਨਾਂ ਦੇ ਚਰਨ ਪਵਾਉਂਦੇ ਰਹੇ ਨੇ। ਚਰਨ ਪਵਾਉਣ ਤੋਂ ਮਤਲਬ ਇੰਨਾ ਹੀ ਹੈ ਕਿ ਇਹਨਾਂ ਦਾ ਮਸਤਕ ਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਤੇ ਚਰਨਾਂ ਦੇ ਰਾਹੀਂ ਸਾਡਾ ਘਰ ਪਾਵਨ ਹੋਵੇਗਾ, ਸਾਡੇ ਘਰ ਦੀ ਖਾਕ ਪਾਵਨ ਹੋਵੇਗੀ। ਇਹ ਆਦਿ ਕਾਲ ਤੋਂ ਇਹ ਖਿਆਲ ਬਣਿਆ ਰਿਹਾ ਔਰ ਸ਼ਾਇਦ ਐਸਾ ਵੀ ਕਹਿੰਦੇ ਨੇ ਜਨ ਕੇ ਚਰਨ ਤੀਰਥ ਕੋਤ ਗੰਗਾ। ਐਸੇ ਪੁਰਸ਼ਾਂ ਦੇ ਜਿਹੜੇ ਕਦਮ ਨੇ ਉਤੇ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਇਤਨੇ ਪਾਵਨ ਨੇ। ਕਿਉਂ? ਇਹ ਚਲਦੇ ਫਿਰਦੇ ਤੀਰਥ ਨੇ, ਇਨ੍ਹਾਂ ਦੇ ਕਦਮਾਂ ਦੇ ਚੋਂ ਤੀਰਥ ਜਨਮ ਲੈਂਦੇ ਨੇ। ਭਗਤ ਕਬੀਰ ਜੀ ਮਹਾਰਾਜ ਦਾ ਬੜਾ ਸੁੰਦਰ ਵਾਕ, ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿ ਹਰਿ ਕਾ ਦਾਸ। ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ। ਦਰਅਸਲ ਕਬੀਰ ਇਹ ਕਹਿ ਰਹੇ ਨੇ ਹਰੀ ਦਾ ਦਾਸ ਵੱਡਾ ਹੈ ਕਿਉਂਕਿ ਉਸਦੇ ਕਦਮਾਂ ਦੇ ਚੋਂ, ਉਸਦੇ ਚਰਨਾਂ ਦੀ ਖਲਕ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ, ਅਨੰਤ ਤੀਰਥ ਪੈਦਾ ਹੁੰਦੇ ਨੇ। ਤਾਂ ਸਾਹਿਬ ਕਹਿੰਦੇ ਨੇ ਇਸ ਮਹੀਨੇ ਦੇ ਤੂੰ ਪਾਵਨ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਪ੍ਰਥਮ ਤੇ ਸਾਧੂਆਂ ਦੀ ਸੰਗਤ ਕਰ ਤੇ ਫਿਰ ਉਹਨਾਂ ਦੇ ਚਰਨਾਂ ਦੀ ਖਾਕ ਨੂੰ ਆਪਣੇ ਮਸਤਕ ਤੇ ਲਾ। ਭਾਈ ਸਾਹਿਬ ਭਾਈ ਨੰਦ ਲਾਲ ਦਾ ਇਹ ਕੀਮਤੀ ਸ਼ੇਰ ਆਪ ਕਹਿੰਦੇ ਨੇ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਐ ਗੁਰੂ ਇੱਕ ਆਰਜ਼ੂ ਰਹਿ ਗਈ ਹੈ ਮੇਰੇ ਦਿਲ ਵਿੱਚ, ਇੱਕ ਤਮੰਨਾ, ਇੱਕ ਇੱਛਾ। ਕਿਹੜੀ? ਸ਼ਬਦ ਕੁਰਬਾਨੇ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ। ਐ ਮੇਰੇ ਪਾਤਸ਼ਾਹ ਇਹ ਜੋ ਸੰਗਤ ਤੇਰੇ ਦਰ ਤੱਕ ਪਹੁੰਚਦੀ ਹੈ ਇਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਕਰਦੇ ਤਾਂ ਕਿ ਇਹਨਾਂ ਦੇ ਕਦਮ ਛੂਹਦਿਆਂ ਮੈਂ ਵੀ ਪਾਵਨ ਹੋਵਾਂ, ਮੈਂ ਵੀ ਪਵਿੱਤਰ ਹੋਵਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਅਹਿ ਸੁਖ ਮਾਂਗੇ ਮੁਖ ਕਰ ਸੰਨ ਤਨਨ ਕੀ ਹੋਰੇ। ਮੇਰੀ ਸ਼ਰਧਾ ਪੂਰਨ ਕਰੋ ਹੇ ਪਰਿਪੂਰਨ ਪ੍ਰਮਾਤਮਾ, ਸੰਤ ਜਨਾਂ ਦੇ ਚਰਨਾਂ ਦੀ ਖਾਕ ਬਣਾ ਦੋ। ਤੇ ਸਾਹਿਬ ਕਹਿੰਦੇ ਨੇ ਤੂੰ ਪੁਨੀਤ ਹੋ ਸਕਦਾ ਹੈ ਮਾਘ ਦੇ ਮਹੀਨੇ ਚ ਪਾਣੀ ਦੇ ਇਸ਼ਨਾਨ ਨਾਲ ਨਹੀਂ, ਸਾਧੂਆਂ ਦੀ ਸੰਗਤ ਨਾਲ ਔਰ ਉਹਨਾਂ ਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਗਾਉਣ ਨਾਲ। ਪਾਣੀ ਨਾਲ ਤੇਰਾ ਤਨ ਪਾਵਨ ਹੋਵੇਗਾ, ਪਵਿੱਤਰ ਹੋਵੇਗਾ ਤੇ ਤਨ ਦੀ ਪਵਿੱਤਰਤਾ ਤਨ ਦੇ ਸਵਸਥ ਲਈ ਲਾਜ਼ਮੀ ਹੈ, ਤਨ ਦੀ ਤੰਦਰੁਸਤੀ ਲਈ ਲਾਜ਼ਮੀ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰੇ ਇਸਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਉਹਨਾਂ ਦੀ ਸੰਗਤ ਵਿਚ ਕੀ ਕਰ, ਹਰੀ ਦੇ ਨਾਮ ਨੂੰ ਸੁਣ ਆਪਣੇ ਕੰਨਾਂ ਨਾਲ। ਉਹਦੀ ਸਿਫਤੋ ਸਲਾਹ, ਨਾਮ ਦੀ ਮਹਿਮਾ, ਨਾਮ ਦਾ ਜਪਨ ਕਿਵੇਂ ਕਰੀਏ, ਇਹ ਸਾਰੀਆਂ ਵਿਚਾਰਾਂ ਕੀਰਤਨ ਰਾਹੀਂ ਕਥਾ ਰਾਹੀਂ ਤੂੰ ਉਹਨਾਂ ਪਾਸੋਂ ਸੁਣ ਤੇ ਸੁਣਨ ਤੋਂ ਬਾਅਦ ਸਭਨਾ ਨੂੰ ਕਰ ਦਾਨ। ਜੋ ਤੂੰ ਸੁਣਿਆ, ਜੋ ਤੂੰ ਜਾਣਿਆ, ਜੋ ਤੈਨੂੰ ਪਤਾ ਚੱਲਿਆ ਜਪਦੇ ਆਇਆ ਸੁਣਦੇ ਆਇਆ, ਇਹ ਸਾਰਿਆਂ ਨੂੰ ਦਾਨ ਵੀ ਕਰ। ਇਹ ਗੱਲ ਸਾਰਿਆਂ ਨੂੰ ਦੱਸ, ਜੋ ਤੈਨੂੰ ਪਤਾ ਚੱਲ ਗਿਆ ਇਹਨੂੰ ਦੱਸ ਵੀ ਸਹੀ, ਦੂਜੇ ਵੀ ਉਸ ਮਾਰਗ ਤੇ ਚੱਲਣ ਇਸ ਵਾਸਤੇ ਗੁਰਮਤ ਉਪਦੇਸ਼ ਦਿੰਦੀ ਹੈ, ਆਪ ਜਪੇ ਅਵਰਾ ਨਾਮ ਜਪਾਵੇ, ਖੁਦ ਵੀ ਜਪ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਨਾ ਦੇ। ਇਸ ਤਰੀਕੇ ਨਾਲ ਕੀ ਹੋਵੇਗਾ, ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗੁਮਾਨ। ਮਨ ਦੇ ਉੱਤੇ ਅਨੇਕਾਂ ਜਨਮ ਦੇ ਜੋ ਕੀਤੇ ਨੇ ਕਰਮ, ਉਹਨਾਂ ਕਰਮਾਂ ਦੇ ਸੰਸਕਾਰ ਰੂਪੀ ਜੋ ਮੈਲ ਜਮੀ ਹੋਈ ਹੈ, ਸਾਧੂ ਦੀ ਸੰਗਤ ਵਿਚ ਬੈਠ ਕੇ ਪ੍ਰਭੂ ਦਾ ਨਾਮ ਸੁਣ ਕੇ ਔਰ ਪ੍ਰਭੂ ਦੇ ਗੀਤ ਗਾ ਕੇ ਉਹਨਾਂ ਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਾ ਕੇ, ਇਹ ਜੋ ਸੰਸਕਾਰਾਂ ਦੀ ਮੈਲ ਕੀਤੇ ਹੋਏ ਕਰਮਾਂ ਕਰਕੇ ਮਨ ਦੇ ਉੱਤੇ ਜਮੀ ਹੋਈ ਹੈ, ਸਾਰੀ ਦੀ ਸਾਰੀ ਲੈ ਜਾਏਗੀ ਔਰ ਗੁਮਾਨ ਮਿਟ ਜਾਏਗਾ, ਅਹੰਕਾਰ ਵਿਲੀਨ ਹੋ ਜਾਏਗਾ। ਕਾਮ ਕ੍ਰੋਧ ਨਾਮ ਮੋਹੀਏ ਬਿਨ ਸੇ ਲੋਭ ਸੁਹਾਨ। ਫਿਰ ਇਹ ਵਾਸ਼ਨਾ ਇਹ ਕ੍ਰੋਧ, ਕਿਉਂਕਿ ਜਿੱਥੇ ਜਿੱਥੇ ਵੀ ਵਾਸ਼ਨਾ ਦੀ ਕਾਮਨਾ ਦੀ ਅਪੂਰਤੀ ਹੋ ਜਾਂਦੀ ਹੈ ਉੱਥੇ ਕ੍ਰੋਧ ਪੈਦਾ ਹੋ ਜਾਂਦਾ ਹੈ। ਕਾਮਨਾ ਦੀ ਪੂਰਤੀ ਹੋ ਜਾਏ ਤਾਂ ਵਕਤੀ ਤੌਰ ਤੇ ਆਰਜ਼ੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ, ਕਾਮਨਾ ਫਿਰ ਉਜਾਗਰ ਆਉਂਦੀ ਹੈ, ਫਿਰ ਰਿਪੀਟ ਆਉਂਦੀ ਹੈ, ਫਿਰ ਪੁਨਰੁਕਤ ਆਉਂਦੀ ਹੈ ਔਰ ਇਸ ਤਰ੍ਹਾਂ ਫਿਰ ਉਹ ਪੂਰਨ ਹੋਣਾ ਚਾਹੁੰਦੀ ਹੈ। ਤਾਂ ਜਿੱਥੇ ਜਿੱਥੇ ਵੀ ਕਾਮਨਾ ਅਪੂਰਨ ਰਹਿ ਜਾਂਦੀ ਹੈ, ਕਾਮ ਦੀ ਅਪੂਰਤੀ ਹੋ ਜਾਂਦੀ ਹੈ, ਕ੍ਰੋਧ ਦਾ ਜਨਮ ਹੋ ਜਾਂਦਾ ਹੈ। ਤਾਂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਸੰਗਤ ਕਰਦਿਆਂ ਸੀਮਾ ਤੋਂ ਵਧਿਆ ਹੋਇਆ ਕਾਮ ਜੋ ਕ੍ਰੋਧ ਨੂੰ ਜਨਮ ਦਿੰਦਾ ਹੈ, ਇਹ ਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ ਔਰ ਫਿਰ ਨਹਿਮ ਹੋਈਏ ਅੰਦਰ ਮੋਹ ਵੀ ਮਿਟ ਜਾਏਗਾ ਔਰ ਬਹੁਤੀ ਮੋਹ ਦੀ ਜਿਹੜੀ ਖਿੱਚ ਤੇ ਤੜਪ ਹੈ ਇਹ ਵੀ ਨਾਸ ਹੋ ਜਾਏਗੀ ਤੇ ਬਿਨ ਸੇ ਲੋਭ ਸੁਆ। ਇਹ ਜੋ ਲੋਭ ਕੁੱਤਾ ਹੈ ਇਹ ਵੀ ਮਰ ਜਾਏਗਾ। ਇਸ ਨੂੰ ਕੁੱਤਾ ਕਿਉਂ ਆਖਿਆ? ਦਰਅਸਲ ਕੁੱਤੇ ਦੀ ਫਿਤਰਤ ਦੁਆਰੇ ਦੁਆਰੇ, ਇੱਕ ਦੁਆਰ ਤੇ ਦੂਜੇ ਦੁਆਰ ਤੇ ਤੀਜੇ ਦੁਆਰ ਤੇ, ਦੁਆਰੇ ਦੁਆਰ ਸਮਾਨ ਜਿਉ ਦੌਲਤ ਨਹਿ ਸੁਧ ਰਾਮ ਭਜਨ ਕੀ। ਇਸ ਤਰ੍ਹਾਂ ਲੋਭੀ ਦੀ ਭਟਕਣਾ ਆਉਂਦੀ ਹੈ, ਕਦੀ ਇੱਕ ਪਾਸੇ ਕਦੀ ਦੂਜੇ ਪਾਸੇ, ਕਦੀ ਇੱਕ ਦੀ ਖੁਸ਼ਾਮਦ ਕਦੀ ਦੂਜੇ ਦੀ, ਇਸ ਤਰ੍ਹਾਂ ਦਰ ਦਰ ਦੀ ਭਟਕਣ ਲੋਭ ਕਰਕੇ ਜੋ ਹੈ ਬਣੀ ਰਹਿੰਦੀ ਹੈ। ਇਸ ਵਾਸਤੇ ਇਸ ਨੂੰ ਸਵਾਨ ਨਾਲ ਕੁੱਤੇ ਨਾਲ ਤਸਵੀਰ ਦਿੱਤੀ ਹੈ। ਸਾਹਿਬ ਸਾਫ ਵੀ ਕਹਿੰਦੇ ਨੇ ਇੱਕ ਪੰਕਤੀ ਵਿੱਚ, ਜਿਉ ਕੂ ਕਰ ਹਰ ਕਾਇਆ ਧਾਵੇ ਦੇ ਦਿਸ ਜਾਏ ਲੋਭੀ ਜੰਤ ਨ ਜਾਣੇ ਪੱਖ ਅਬਖ ਸਭ ਖਾਏ। ਲੋਭੀ ਤੇ ਐਸਾ ਹੈ ਜੈਸੇ ਹਲਕਾ ਹੋਇਆ ਕੁੱਤਾ ਔਰ ਬਖ ਅਬਖ ਸਭ ਜੋ ਹੈ ਖਾ ਜਾਏਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾ। ਜਦ ਕੋਈ ਪ੍ਰਮਾਤਮਾ ਦੇ ਮਾਰਗ ਤੇ ਚੱਲ ਪੈਂਦਾ ਹੈ ਤੇ ਉਸ ਦੇ ਅੰਦਰ ਦੈਵੀ ਗੁਣ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ, ਤਾਂ ਜਗਤ ਵਿਚ ਉਸਦੀ ਉਸਤਤੀ ਹੋਣ ਲੱਗ ਪੈਂਦੀ ਹੈ, ਉਸਦੀ ਮਹਿਮਾ ਜਗਤ ਬਖਾਨ ਕਰਨ ਲੱਗ ਪੈਂਦਾ, ਕਿਉਂਕਿ ਪ੍ਰਮਾਤਮਾ ਦੇ ਦੈਵੀ ਗੁਣ ਉਸਦੇ ਅੰਦਰੋਂ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ। ਅਠਸਠ ਤੀਰਥ ਸਗਲ ਪੁੰਨ ਜੀ ਦਇਆ ਪਰਮਾਨ। ਐਸਾ ਜੋ ਪੁਰਸ਼ ਜਿਸ ਨੇ ਸੰਗਤ ਵਿਚ ਬੈਠ ਕੇ ਪ੍ਰਭੂ ਦਾ ਜਾਪ ਕੀਤਾ ਹੈ, ਮਾਨੋ 68 ਤੀਰਥਾਂ ਦਾ ਇਸ਼ਨਾਨ ਤੇ ਤੀਰਥਾਂ ਤੇ ਜਾ ਕੇ ਜੀਵਾਂ ਦੇ ਉੱਤੇ ਦਇਆ ਕਰਕੇ ਜੋ ਦਾਨ ਤੇ ਪੁੰਨ ਕਰਨਾ ਹੈ, ਇਹ ਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਪੁੰਨ ਕਰਕੇ, ਦਾਨ ਕਰਕੇ, ਦਇਆ ਕਰਕੇ ਔਰ ਤੀਰਥਾਂ ਤੇ ਇਸ਼ਨਾਨ ਕਰਕੇ ਜੋ ਵੀ ਜੋ ਹੈ ਪ੍ਰਤਾਪ ਪੁੰਨ ਪ੍ਰਾਪਤ ਹੁੰਦਾ ਹੈ। ਸਾਹਿਬ ਕਹਿੰਦੇ ਨੇ ਸਾਧੂ ਦੀ ਸੰਗਤ ਵਿਚ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਨ, ਪਰ ਜਿਸ ਨੂੰ ਇਹ ਸੌਗਾਤ ਦਇਆ ਕਰਕੇ ਪਰਿਪੂਰਨ ਪ੍ਰਮਾਤਮਾ ਆਪ ਦਿੰਦਾ ਹੈ, ਉਹੀ ਸੁਜਾਨ ਹੈ, ਉਹੀ ਮਹਾਨ ਹੈ, ਉਹੀ ਸਿਆਣਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਮਾਘ ਦੇ ਮਹੀਨੇ ਵਿਚ ਜਿਨ੍ਹਾਂ ਨੂੰ ਐਸਾ ਪਿਆਰਾ ਪ੍ਰੀਤਮ ਮਿਲ ਪਿਆ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਮਾਘ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਹਿਰਵਾਨ। ਮਾਘ ਦੇ ਮਹੀਨੇ ਵਿਚ ਉਹੀ ਸੁੱਚੇ ਨੇ, ਮਾਨੋ ਉਹਨਾਂ ਨੇ ਹੀ ਸਹੀ ਇਸ਼ਨਾਨ ਕਰ ਲਿਆ, ਜਿਨ੍ਹਾਂ ਦੇ ਉੱਤੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਹੈ, ਮਿਹਰਬਾਨੀ ਹੋ ਗਈ ਹੈ ਔਰ ਉਹਨਾਂ ਨੂੰ ਆਤਮਿਕ ਆਨੰਦ ਦਾ ਹਿਲੋਰਾ ਨਸੀਬ ਹੋ ਗਿਆ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨਿਆ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਤੁਧ ਭਾਵਾ ਸਰਨਾਵਾ ਗੰਗ ਜਮਨ ਤਹਿ ਬੈਣੀ ਸੰਗਮ,
سات سمندر سماواں اندان پوجا پرمیشور جگ جگ ایک ہو جاتا نامک ماگ مہارس ہر جپ اٹھسٹھ تیرتھ ناتا
تخاری راگ دے بارہ ماہ دے راہی ماگ دے مہینے دا دھن گرو نانک دیو جی مہاراج دا اپدیش سندیش ماگ پنیت بھائی تیرتھ انتر جانے ماگ دا مہینہ سڈے لئی اتین پنیت ثابت ہویا کس طرح کسی تیرتھ تے اشنان کیتا کسی وشیش تیرتھ تے جانا نصیب ہویا سب کن ہاں تیرتھ انتر جانے انتریو تیرتھ دی سمجھ پی گئی اور اتھے اشنان کیتا ہے ای انتریو تیرتھ کی ہے اس دا گرو گرنتھ صاحب جی مہاراج وچ بڑا ذکر ہے بھگت بہنی جی کہندے نے ایڑا پنگلا سکھ منا تین بسے اکٹھائے بہنی تے سنگم پریاگ من مجن کرے تتھائے ایڑا سجی سر پنگلا کھبی سر ناسکا دی اے دو ناڑیاں دو سوراخاں تیسری سکھ منا جو سر دے اوپروں آمدی ہے اور انہ تینا دا مستک دے ترکٹی جسنو کہندے نے تینا دا اے سنگم ہے
آپ کے میں مستک دے دھیان جوڑ کے پربھو دا چنتن کیتا ہے پربھو دے نام دا الاپ کیتا ہے جاپ کیتا ہے من ایسا لین ہویا ہے مانو گھر بیٹھے ہی تریوینی دا اشنان ہو گیا ہے پریاگ راج دا اشنان ہو گیا ہے اسی طریقے نال اندریو تیرتھ دا جب جی صاحب دی ایک پنکتی دے راہیں گرو نانک دیو جی مہاراج ان ذکر کردے نے
گاویے سنیے من رکھیے بھاو اور پھر دوسری پنکتی سنیے منیے من کیتا بھاو انتر گت تیرتھ مل ناؤ اے انتریو تیرتھ ہے پرماتما دے نام نو سننا مننا سنیے منیے من کیتا بھاو تے من وچ بھاوناواں نو اجاگر کرنا شردا نو اجاگر کرنا اور شردا وچ لین ہو کے سننا مننا تے پھر گائن کرنا بس یہی انتری تیرتھ ہے اس دے وچ ہی من پاون ہو جاندا ہے جنماں جنمانتراں دے پاپاں دی محل اس تیرتھ تے اشنان کر کے دھل جاندی ہے تو صاحب ایتھے فرمان پے کردے نے ماگ پنیت بھائی تیرتھ انتر جانیا ماگ دا مہینہ ساڈے لئی پنیت ہو گیا پاون ہو گیا کیونکہ انتریو تیرتھ دی سمجھ پے گئی جد من انتر ہے تو پھر تیرتھ بھی انتر ہی چاہیے کبیر نے اس دا ذکر انج کیتا ہے گنگ جمن کے انترے سہج سن کے گھاٹ تہاں کبیر مٹ کیا کھوجت منی جن باٹ گنگ جمن کے انترے جو پرماتما دا نام میں گائن کر رہا ہوں اے گنگا ہے جو اس میں سن رہا ہوں اس وچ دھیان جوڑ رہا ہوں اے جمنا ہے اور اس سنگم دے تے ایک گھاٹ ہے سہج دا اور اتھے ایک ہور گھاٹ ہے سن دا افر اوستھا دا اس وچ میں اشنان کر رہا ہوں گنگ جمن کے انترے سہج سن کے گھاٹ تہاں کبیرے مٹ کیا کھوجت منی جن باٹ آد کال تو منی جن رشی لوگ سنت جن اسی تیرتھ نو لبدے پھر دے نے کبیر کہندے میں اس تیرتھ تک پہنچ گیا میں اس تیرتھ تے اشنان کر کے پاون ہو گیا تو صاحب کہندے ماگ دا مہینہ پنیت ہو گیا انتریو تیرتھ دی سمجھ پی گئی ہے اور انتریو تیرتھ دے اشنان نے جنما جنمانتراں دے پاپاں دی میل نو دھو دیتا ہے ساجن سہج ملے گن کے انک سمانے جیسے انتریو تیرتھ تے اشنان کیتا پاون ہوئے سہج اوستھا اندروں اتپن ہوئی سہج دا مطلب سوئم تو جنمیا جو اپنے آپ تو پیدا ہو جائے اس طرح سہج اوستھا دی پراپتی ہو گئی ادے چوں ساجن پیدا ہوئے پری پورن پرماتما प्रगट होए और उसने कंठ ला लिया। ओ अंगा दे नाल आके समाए जोड़ जुड़ गया साडा परिपूर्ण परमात्मा दे नाल प्रीतम गुण अंके सुन प्रभ बंके तुद भावा सरनावा। हुण शायद इंज उपदेश करदे ने जिज्ञासु नूं समझांदे ने तू इंज जोड़ी भी कर ते इस भाव नूं भी समझ। हे परिपूर्ण परमात्मा तू गुणा नाल ओत प्रोत तू गुणवान है। हे गुणा दे महान सागर हे अत्यंत सुंदर प्रीतम गुण अंके सुन प्रभ बंके तुद भावा सरनावा। जे मैं तेन पा जावा यही तीरथ दा इशनान है यही सरोवर दा इशनान है। जे तेन पावा ही ना तो फिर इशनान की है। तीरथ नावा जे तिस भावा विण भाणे कह ना करी। यही तीरथ दा इशनान है। जे तेन पा जाइए कि उसनु भा जाइए तो समझ लो प्रवान हो गए सारी मैल कटी गई। फिर साहिब श्री गुरु नानक देव जी महाराज दा एक होर सुंदर वाक आप कहंदे ने तीरथ नावण जाओ तीरथ नाम है। तीरथ शब्द विचार अंतर ज्ञान है। गुर ज्ञान साचा थान तीरथ दस पूर्व सदा दसाहरा और नाम हर का सदा जाचो देहो प्रभु धरणी धरा। साहब फरमान कर दें जरूर तू तीर्थां ते इशनान करन ले जा पर तीर्थ केड़ा है। तीर्थ नाम न जाओ तीर्थ नाम है। परमात्मा दा नाम ही ते तीर्थ है और ए तीर्थ हर थां ते है हर वक्त मुयसर है। बस सिर्फ तेरी रचना चलनी चाहिए वाहे गुरु वाहे गुरु वाहे गुरु ऐसा जाप चलना चाहिए। रचना बोले ते कंड सुन तीर्थ दा इशनान चल पिया। तीर्थ नाम न जाओ तीर्थ नाम है। तीर्थ शब्द विचार अंतर ज्ञान है। गुरु दा जो शब्द है उस शब्द दी जो विचार है उनु जड़ा विचारना है सोचना है अपने सोच मंडल दे जो लेना है बस यही तीर्थ दा इशनान है। तो साहिब इत्थे फरमान करदे ने हे परिपूर्ण परमात्मा हे गुणा नाल ओत प्रोत समाये हुए गुणा विच हे सुंदर स्वरूप जे मैं तेनु पा जावा ताई जो है तीर्थ दा इशनान है। प्रीतम गुण अंके सुन प्रभ बनके तुद भावा सरनावा। गंग जमन ते बैनी संगम सात समुंद समावा। जे किधरे तेनु मैं पा जावा ते ए गंगा जमना ते त्रिबैनी दे संगम दा इशनान हो गया। मानो सत्तां समुंदरां दा मैं इशनान कर लिया। सारी पवित्रता मेनू जो है प्राप्त हो गई। जे किधरे मैं तेनु पा जावा ते भाण दा तरीका इको ही सतगुरां ने दस्या है तीरथ अंतर जाने अंतरी तीरथ दा इशनान बड़ा जो है लाजमी है। विवेक बुद्धि वाले अमृत वेले उठ के बस इसे ही अंतरी तीरथ ते रोज इशनान करदे ने और जन्मा जन्मांतरां दे संस्कारां दी मैल नूं धोंदे रहिंदे ने धोंदे रहिंदे ने। एक दिन स्वच्छ पावन ते परमात्मा दी मूर्ति हो जांदे ने। वास्तव के ऐसा पुरुष जिथे भी बैठा है उसके बैठन दे नाल ही तीरथ जन्म लेंदे ने। भगत पीपा जी का एक बड़ा सुंदर वाक कायो देवा कायो देवल कायो जंगम जाति कायो धूप दीप नहीं बेदा कायो पूजो पाती। आप कहते ने काया ही मंदिर बन गई है काया ही तीरथ बन गई है और काया देचो ही मैं नवनिद नाम दी प्राप्ति कर लिए। काया बहुखंड खोजते नवनिद पाई ना कछ आयबो ना कछ जायबो राम की दुहाई। ए महान सौगात इस काया दे अंदरों जो है मैं प्राप्त कर ली। उस अंतरीव तीरथ नु जान के इतनी वड्डी बरकत प्राप्त हो गई। भाई साहब भाई गुरदास जी दी एक बड़ी कीमती पौड़ी है। आपदा फरमान चरण दुख होए सुरसरी तज बैकुंठ जगत विच आई। ऐसा इतिहास है कि गंगा ए ब्रह्मा दे करमंडल दा जल है शंकर दे मस्तक दा जल है विष्णु दे चरणा दा जल है। अपने करमंडल चो कढ के ए जल विष्णु दे चरणा ते डोलिया ब्रह्मे ने फिर ए शंकर ने अपने मस्तक दे सहारिया ते इस तरह ए संसार विच आई। चरणा दुख होए सुरसरी तज बैकुंठ जगत विच आई, 900 नदी 99-68 तीरथ अंग समाई। इस पृथ्वी देते जो 999 नदियां 12 मास दरिया वगण वाले ने, भाई साहब कहन गंगा इन्हां दे चों सिरमौर है, महान है, तेहे लोकी परवान है, महादेव ले शीश चढ़ाई। त्रिशंकर ने इस नूं अपने मस्तक दे स्थान दित्ती है। भाई साहब अखीर दे कहंदे ने, सन गंगा बैकुंठ लख लख बैकुंठ नाथ लेवलाई, साधु दूर न पुजनी साध संगत सतगुर शरणाई। लखां ही ब्रह्मे दे करमंडल दा जल होए, लखां ही विष्णु दे चरणां दा जल होए, ते लखां ही शंकर दे मस्तक दा जो है जल होए। सन गंगा बैकुंठ लख लख बैकुंठ नाथ लेवलाई, साधु धूर न पुजनी साध संगत सतगुरु शरणाई। साधुआं दी संगत विच बैठ के जो अपनी सुरत शब्द दे जोड़ के मगन है, उसके कदमां तो करोड़ां गंगा निछावर कीतियां जा सकदियां, कुर्बान कीतियां जा सकदियां। उसके चरणा की खाक इतनी पावन है, इतनी महान है। तो अंतरीव तीरथ का ही जिक्र गुरु अर्जन देव जी करते हैं, और अंतरीव तीरथ का ही जिक्र धन गुरु नानक देव जी महाराज करते हैं। पुन दान पूजा परमेश्वर जुग जुग एको जाता, जो जुगां जुगांतरा विच इको परिपूर्ण परमात्मा रमिया होया है, उनू जेड़ा असी जान लिया है, मानो सारे पुन कर लै, सारा दान कर छड़िया, और सारी पूजा प्रतिष्ठा परिपूर्ण परमात्मा दी हो गई। परमात्मा नू जानना ही सब तो वड्डा पुन है, परमात्मा नू जान लेना ही सब तो वड्डा दान है। कारण जद कोई जान लेंदा है तो उसके अंदर एक प्यास पैदा हो जाती है दूजे भी जानन, और वो ऐसी कोशिश करता है, वंडन नू चल पैंदा है, दूजियां नू ज्ञान वंडदा है, और दूजियां नू दसदा है प्रभु दी इंज प्राप्ति होवेगी और प्रभु ऐसे ने। तो पुन दान पूजा परमेश्वर जुग जुग एको जाता, ਉਹ ਜੁਗਾਂ ਜੁਗਾਂ ਵਿੱਚ ਜੋ ਇੱਕ ਰਮਿਆ ਹੋਇਆ ਉਸ ਨੂੰ ਜਿਹੜਾ ਅਸੀਂ ਜਾਣ ਲਿਆ, ਮਾਨੋ ਸਾਰੇ ਪੁੰਨ ਕਰ ਲਏ, ਸਾਰੀ ਪੂਜਾ ਕਰ ਲਈ, ਹਰ ਤਰ੍ਹਾਂ ਦਾ ਦਾਨ ਅਸੀਂ ਦੇ ਦਿੱਤਾ। ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ, ਕਿਉਂਕਿ ਮਾਘ ਦੇ ਮਹੀਨੇ ਦਾ ਇਸ਼ਨਾਨ ਤੇ ਦਾਨ ਕਾਫੀ ਮਹਾਨ ਮੰਨਿਆ ਗਿਆ। ਸਾਹਿਬ ਕਹਿੰਦੇ ਨੇ ਗਿਆਨ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ, ਤੇ ਪਰਮਾਤਮਾ ਨੂੰ ਜਾਣ ਲੈਣਾ ਇਸ ਤੋਂ ਵੱਡਾ ਜੋ ਹੈ ਕੋਈ ਗਿਆਨ ਨਹੀਂ। और जिस दे कोल एक ज्ञान है ते ज्ञान दा दान है, मानो उसने सारे पुन कर ले। नानक माघ महारस हर जप 68 तीरथ नाता, माघ दे महीने विच परमात्मा दा नाम जप जप के जो महारस दी प्राप्ति हो गई, मानो 68 तीर्थां दा इशनान हो गया। इस तरह माघ पुनीत हो गई, महान हो गई।